ਦੀਪਕ ਜੀ ਸਵਾਗਤ ਹੈ ਤੁਹਾਡਾ, ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵੀਰ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਭਾਰਤ ਉੱਪਰ ਲੱਗਣ ਵਾਲਾ ਟੈਰਿਫ 25-25-50 ਕਰ ਦਿੱਤਾ ਗਿਆ, ਵਧਿਆ ਹੋਇਆ ਟੈਰਿਫ ਹੁਣ ਲਾਗੂ ਹੋ ਚੁੱਕਿਆ। ਇਹਨੂੰ ਲੈ ਕੇ ਕਈਆਂ ਦਾ ਤਾਂ ਮਾਹਰਾਂ ਦਾ ਇਹ ਮੰਨਣਾ ਕਿ ਜਿਹੜਾ ਤਕਰੀਬਨ 87-88 ਬਿਲੀਅਨ ਡਾਲਰ ਦਾ ਟ੍ਰੇਡ ਜਾਂ ਭਾਰਤ ਵੱਲੋਂ ਅਮਰੀਕਾ ਨੂੰ ਜਿਹੜਾ ਸਮਾਨ ਭੇਜਿਆ ਜਾਂਦਾ, ਵੀ ਇਫੈਕਟਿਵਲੀ ਸਾਰਾ ਬੰਦ ਹੀ ਹੋ ਜਾਣਾ, ਵੀ ਟੈਰਿਫ ਇੰਨਾ ਇਹ ਰਕਮ ਜ਼ਿਆਦਾ ਹੋ ਜਾਏਗੀ ਕਿ ਟ੍ਰੇਡ ਲਗਭਗ ਭਾਰਤ ਤੋਂ ਜਾਣ ਵਾਲੇ ਸਮਾਨ ਉੱਪਰ ਉਹ ਬੰਦ ਕਰਨ ਦੇ ਬਰਾਬਰ ਹੀ ਆ। ਰਿਐਕਸ਼ਨ ਕਿਹੋ ਜਿਹਾ ਜੀ? ਮੈਂ ਕੁਝ ਇਹ ਵੀ ਪੜ੍ਹ ਰਿਹਾ ਸੀ ਵੀ ਕੁਝ ਜਿਹੜੇ ਹੁਣ ਵਪਾਰਕ ਸੰਗਠਨ ਨੇ ਉਹ ਇਹ ਵੀ ਮੰਗ ਕਰ ਰਹੇ ਨੇ ਵੀ ਸਰਕਾਰ ਕਿਸੇ ਤਰ੍ਹਾਂ ਦੀ ਰਾਹਤ ਉਹਨਾਂ ਨੂੰ ਮੁਹੱਈਆ ਕਰਵਾਏ।
ਬਿਲਕੁਲ ਜੀ, ਆਪਾਂ ਪਹਿਲਾਂ ਹੀ ਕੱਲ੍ਹ ਤੋਂ ਵੀ ਪਰਸੋਂ ਤੋਂ ਵੀ ਆਪਾਂ ਲਗਾਤਾਰ ਇਸ ਪਹਿਲੂ 'ਤੇ ਗੱਲ ਕਰ ਰਹੇ ਸੀ ਕਿ ਜਿੱਦਾਂ ਜਿੱਦਾਂ ਦਿਨ ਨੇੜੇ ਆ ਰਿਹਾ ਤਾਂ ਫਿਕਰ ਵੱਧ ਰਿਹਾ। ਅਤੇ ਜੇਕਰ ਆਪਾਂ ਇਸ ਹਵਾਲੇ ਨਾਲ ਦੇਖੀਏ ਤਾਂ ਅੱਜ ਬਿਲਕੁਲ 27 ਤਰੀਕ ਹੈ, ਸਾਡੀ ਸ਼ਾਮ ਪੈ ਗਈ ਹੈ, ਰਾਤ ਢਲ ਗਈ ਹੈ 27 ਤਰੀਕ ਦੀ। ਅੱਜ ਦੀ ਤੜਕ ਦੀ ਸਵੇਰ ਸਾਡੇ ਜਦੋਂ 9:30 ਸੀ ਕਹਿੰਦੇ, ਉਸ ਸਮੇਂ ਤੋਂ ਟੈਰਿਫ ਲਾਗੂ ਹੋ ਗਿਆ
ਜੀ।
ਮਤਲਬ ਨੋਟੀਫਿਕੇਸ਼ਨ ਤਾਂ ਕੱਲ੍ਹ ਹੀ ਆਪਾਂ ਗੱਲ ਕਰ ਰਹੇ ਸੀ ਕਿ ਹੋ ਗਿਆ, ਅਤੇ ਅੱਜ ਇਸ ਹਵਾਲੇ ਨਾਲ ਉਹ ਲਾਗੂ ਹੋ ਗਿਆ। ਹੁਣ 48 ਅਰਬ ਡਾਲਰ ਦਾ ਕਹਿੰਦੇ ਕਿ ਭਾਰਤ ਤੋਂ ਨਿਰਯਾਤ ਹੈ ਜਿਹੜਾ ਉੱਥੇ ਜਾਂਦਾ, ਮਾਲ ਜਿਹੜਾ ਭਾਰਤ ਤੋਂ ਜਾਂਦਾ, ਇਹ 48 ਅਰਬ ਡਾਲਰ ਦਾ ਕਾਰੋਬਾਰ ਹੈ। ਹੁਣ ਇਸ ਹਵਾਲੇ ਨਾਲ ਕਿ ਪਹਿਲਾਂ ਤਾਂ ਸਾਡਾ ਨੈਸ਼ਨਲ ਮੀਡੀਆ ਬਹੁਤ ਵੱਖਰੇ ਤਰ੍ਹਾਂ ਦਾ ਗੁਣਗਾਨ ਕਰਦਾ ਰਿਹਾ, ਪਰ ਜਦੋਂ ਖੁਦ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਟੈਰਿਫ ਦਾ ਅਸਰ ਪੈਣਾ
ਜੀ,
ਤੇ ਫਿਰ ਹੁਣ ਉਹ ਵੀ ਗੱਲ ਕਰਨ ਲੱਗਿਆ। ਬਿਲਕੁਲ, ਆਪਾਂ ਕੱਲ੍ਹ ਵੀ ਇਹਦੇ ਬਾਰੇ ਵਿਸਤਾਰਤ ਗੱਲ ਕਰ ਰਹੇ ਸੀ ਕਿ ਜਿਹੜਾ ਮਾਲ ਭਾਰਤ ਤੋਂ ਗਿਆ ਉਹ ਜਦੋਂ ਅਮਰੀਕਾ ਦੇ ਬਾਜ਼ਾਰਾਂ ਦੇ ਵਿੱਚ ਉੱਥੇ ਰੈਕ 'ਚ ਪਿਆ ਹੋਏਗਾ ਤਾਂ ਅਮਰੀਕੀ ਲੋਕ 50% ਟੈਰਿਫ ਵਾਲੇ ਮਾਲ ਨੂੰ ਕਿਉਂ ਖਰੀਦਣਗੇ ਜੇ ਉਹੋ ਜਿਹਾ ਮਾਲ ਨੂੰ ਦੂਸਰੇ ਕੰਟਰੀ ਤੋਂ ਆਇਆ ਹੋਇਆ ਸਸਤਾ ਮਿਲ ਰਿਹਾ? ਕਿਉਂਕਿ 50% ਟੈਰਿਫ ਪੂਰੀ ਦੁਨੀਆਂ 'ਚ ਸਾਰੇ ਮੁਲਕਾਂ ਨਾਲੋਂ ਸਭ ਤੋਂ ਵੱਧ ਭਾਰਤ 'ਤੇ ਲੱਗਿਆ
ਜੀ।
ਅਤੇ ਜੇ ਇਹਦਾ ਆਧਾਰ ਉਹ ਹੀ ਕਹਿੰਦੇ ਨੇ ਕਿ ਰੂਸ ਨਾਲ ਸਮਝੌਤਾ ਤੋੜੋ ਤਾਂ ਸਾਡੇ ਨਾਲੋਂ ਕਿਤੇ ਵੱਧ ਤਾਂ ਰੂਸ ਨਾਲ ਤੁਰ ਤੋਂ ਤੇਲ ਚੀਨ ਲੈ ਰਿਹਾ ਜੀ, ਜਾਂ ਰੂਸ ਤੋਂ ਹੋਰ ਮੁਲਕ ਵੀ ਲੈ ਰਹੇ ਨੇ
ਜੀ।
ਫਿਰ ਇਕੱਲਾ 50% ਟੈਰਿਫ ਭਾਰਤ 'ਤੇ ਕਿਉਂ? ਮਿੱਤਰ ਮੁਲਕ ਹੈ ਇਸ ਲਈ। ਮਤਲਬ ਪ੍ਰਧਾਨ ਮੰਤਰੀ ਜੀ ਸਾਡੇ ਅਕਸਰ ਕਹਿੰਦੇ ਸੀ ਨਾ ਕਿ ਮੇਰਾ ਪੱਕਾ ਫਰੈਂਡ ਹੈ
ਜੀ,
ਬੈਸਟ ਫਰੈਂਡ ਹੈ, ਸੋ ਇਹ ਉਹਦਾ ਨਤੀਜਾ ਭੋਗ ਰਹੇ ਹਾਂ ਅਸੀਂ। ਹੁਣ ਜਦੋਂ ਰੈਕ ਦੇ ਵਿੱਚੋਂ ਸਮਾਨ ਹੀ ਨਹੀਂ ਚੱਕ ਹੋਣਾ ਅਮਰੀਕੀ ਲੋਕਾਂ ਨੇ ਚੱਕਣਾ ਹੀ ਨਹੀਂ, ਫਿਰ ਅਮਰੀਕੀ ਕੰਪਨੀਆਂ ਭਾਰਤ ਤੋਂ ਮਾਲ ਮੰਗਾਉਣਗੀਆਂ ਕਿਉਂ ਜੀ?
ਜੀ,
ਜੇ ਉਹ ਮਾਲ ਮੰਗਾਇਆ ਨਹੀਂ ਜਾਊਗਾ ਫਿਰ ਇੱਥੇ ਡੰਪ ਹੋਊਗਾ, ਅਤੇ ਜੇ ਡੰਪ ਹੋਏ ਮਾਲ ਤੋਂ ਬਾਅਦ ਦੁਬਾਰਾ ਉਹਨਾਂ ਨੂੰ ਲੱਗਦਾ ਕਿ ਸਾਡੀ ਡਿਮਾਂਡ ਹੀ ਨਹੀਂ ਆਉਣੀ ਤਾਂ ਫਿਰ ਕੰਪਨੀਆਂ ਕਰਨਗੀਆਂ ਕੀ? ਭਾਰਤੀ ਉਦਯੋਗਪਤੀ ਕਰਨਗੇ ਕੀ? ਉਸ ਮਾਲ ਦੀ ਪੈਦਾਵਾਰ ਘਟਾਉਣਗੇ
ਜੀ।
ਤੇ ਜਿਹੋ ਜਿਹਾ ਮਾਲ ਭਾਰਤ ਤੋਂ ਅਮਰੀਕਾ ਜਾਂਦਾ ਹੈ ਉਹਦੇ ਵਿੱਚ ਚਾਹੇ ਦਵਾਈਆਂ ਵਾਲਾ ਹੋਵੇ, ਹੈ ਨਾ, ਚਾਹੇ ਮਤਲਬ ਕਿ ਆ ਪਸ਼ੂਆਂ ਨਾਲ ਸੰਬੰਧਿਤ ਉਤਪਾਦਨ ਬਣਦੇ ਹੋਣ, ਚਾਹੇ ਜੁੱਤਿਆਂ ਦਾ ਚਮੜੇ ਦਾ ਉਦਯੋਗ ਹੋਵੇ, ਚਾਹੇ ਕੱਪੜਿਆਂ ਵਾਲਾ ਸੰਬੰਧਿਤ ਹੋਵੇ, ਹੈ ਨਾ, ਜਾਂ ਹੋਰ ਜਿੰਨੇ ਵੀ ਰਤਨ ਵਗੈਰਾ, ਹੈ ਨਾ, ਗਹਿਣਾ ਗੱਟਾ ਜੋ ਜਾਂਦਾ, ਇਹ ਸਾਰੀਆਂ ਚੀਜ਼ਾਂ ਹੋਣ, ਇਹ ਸਾਰਿਆਂ ਦੇ ਵਿੱਚ ਜ਼ਿਆਦਾਤਰ ਮੈਨ ਪਾਵਰ ਵਾਲਾ ਕੰਮ ਹੈ।
ਰਾਈਟ।
ਤੇ ਜੇ ਮਤਲਬ ਕਿ ਭਾਰਤ ਤੋਂ ਇਹ ਮਾਲ ਦੀ ਆਮਦ ਘਟਦੀ ਹੈ ਅਮਰੀਕਾ ਨੂੰ ਤੇ ਉਹਦਾ ਨਤੀਜਾ ਇਹ ਹੁੰਦਾ ਕਿ ਉਦਯੋਗਪਤੀ ਪ੍ਰੋਡਕਸ਼ਨ ਘਟਾਉਂਦੇ ਨੇ, ਇਹਦਾ ਮਤਲਬ ਲੇਬਰ ਦੀ ਵੀ ਨਾਲ ਛੁੱਟੀ ਹੋਣੀ ਹੈ। ਤੇ ਲੇਬਰ ਦੀ ਛੁੱਟੀ ਹੋਣ ਦਾ ਮਤਲਬ ਭਾਰਤ ਦੇ ਵਿੱਚ ਬੇਰੁਜ਼ਗਾਰੀ ਹੋਰ ਵਧਣੀ ਹੈ
ਜੀ।
ਜਿਹੜਾ ਉਦਯੋਗਪਤੀ ਵਾਲਾ ਆਰਥਿਕ ਘਾਟ ਹੈ ਉਹ ਇੱਕ ਪਾਸੇ, ਜਿਹੜਾ ਬੇਰੁਜ਼ਗਾਰੀ ਵਾਲਾ ਦੂਆ ਪੱਖ ਹੈ ਉਹ ਦੂਸਰਾ ਪਹਿਲੂ
ਜੀ।
ਹੁਣ ਇਹ ਸਭ ਦੇ ਦਰਮਿਆਨ ਜਿਹੜਾ ਪਹਿਲੂ ਚਰਚਾ 'ਚ ਆਇਆ ਦੁਬਾਰਾ, ਉਹ ਇਸ ਐਂਗਲ ਤੋਂ ਆਇਆ ਕਿ ਫਿਰ ਇਸ ਨੁਕਤੇ ਤੋਂ ਨਿਕਲਣ ਲਈ ਰਾਹ ਕਿਹੜਾ ਜੀ? ਕਹਿੰਦੇ ਜੀ ਭਾਰਤ ਕੋਲ 4 ਬਦਲ ਨੇ। ਪਹਿਲਾ ਬਦਲ ਤਾਂ ਇਹ ਹੈ ਕਿ ਉਹ ਵੱਖਰੇ ਬਾਜ਼ਾਰ ਲੱਭੇ, ਨਵੇਂ ਬਾਜ਼ਾਰ ਪੈਦਾ ਕਰੇ, ਤਾਂ ਕਿ ਉਦਯੋਗਪਤੀ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਕਿ ਉਹਨਾਂ ਨੇ ਪਹੁੰਚ ਅਪਰੋਚ ਕੀਤੀ ਹੈ, ਵੈਸੇ ਇੱਕੋ ਇੱਕ ਸਰਕਾਰ ਹੈ ਭਾਰਤ ਦੀ ਜਿਹੜੀ ਸਭ ਤੋਂ ਵੱਧ ਉਦਯੋਗਪਤੀਆਂ ਦੇ ਨੇੜੇ ਹੈ
ਜੀ,
ਵਪਾਰੀਆਂ ਦੀ, ਕਾਰੋਬਾਰੀਆਂ ਦੀ ਸਰਕਾਰ ਮੰਨੀ ਜਾਂਦੀ ਹੈ, ਪਰ ਉਹਦੇ ਬਾਵਜੂਦ ਹੀ ਇਹਨਾਂ ਦੇ ਦੌਰ 'ਚ ਅਰਥ ਵਿਵਸਥਾ ਸਭ ਤੋਂ ਮਾੜਾ ਹੱਲ ਹੋਇਆ, ਇਹਨਾਂ ਦੇ ਦੌਰ 'ਚ GST ਨੋਟਬੰਦੀ ਨੇ ਨੁਕਸਾਨ ਕੀਤਾ, ਇਹਨਾਂ ਦੇ ਦੌਰ ਦੇ ਵਿੱਚ ਆਹ ਅਮਰੀਕਾ ਵਾਲੇ ਆਹ ਪੰਗੇ ਪਏ ਨੇ, ਸੋ ਇਸ ਲਈ ਇਹ ਵੀ ਇੱਕ ਨੁਕਤਾ ਭਾਰਤ ਦੇ ਵਿੱਚ ਚਰਚਾ 'ਚ ਹੈ
ਜੀ।
ਪਰ ਜਿਹੜੇ 4 ਬਦਲ ਨੇ ਉਹਨਾਂ 'ਚੋਂ ਪਹਿਲਾਂ ਤਾਂ ਇਹੀ ਹੈ ਜੀ ਕਿ ਅਮਰੀਕਾ ਤੋਂ ਹਟ ਕੇ ਨਵੇਂ ਬਾਜ਼ਾਰ ਭਾਰਤ ਤਲਾਸ਼ੇ ਤਾਂ ਕਿ ਉੱਥੇ ਆਪਣੀ ਮੰਡੀ ਪੈਦਾ ਕਰ ਸਕੇ, ਉੱਥੇ ਆਪਣਾ ਮਾਲ ਭੇਜ ਸਕੇ। ਦੂਸਰਾ ਕਹਿੰਦੇ ਕਿ ਰੂਸ ਨਾਲ ਆਪਣੇ ਵਪਾਰ ਨਵੇਂ ਸਿਰੇ ਤੋਂ ਸੋਧੇ, ਕਿਉਂਕਿ ਰੂਸ ਨੇ ਪਿਛਲੇ ਦਿਨ ਸੰਕੇਤ ਦਿੱਤਾ ਸੀ ਕਿ ਮੇਰੇ ਤੋਂ ਤੁਸੀਂ ਹੋਰ ਸਮਾਨ ਖਰੀਦਣਾ, ਤੇਲ ਖਰੀਦਣਾ, ਤਾਂ ਮੈਂ 5% ਸਸਤਾ ਵੀ ਦੇਣ ਨੂੰ ਤਿਆਰ ਹਾਂ
ਜੀ,
ਤੁਸੀਂ ਲਓ ਨਵੇਂ ਸਿਰੇ ਤੋਂ ਸਮਝੌਤਾ ਕਰੋ, ਤੇ ਅਮਰੀਕੀ ਬਾਜ਼ਾਰ ਵਾਲਾ ਸਮਾਨ ਜੇ ਲੋੜ ਹੈ ਤਾਂ ਮੈਂ ਉਹਦੇ ਲਈ ਵੀ ਤਿਆਰ ਹਾਂ, ਤੇ ਉੱਧਰ ਚੀਨ ਵੀ ਕਿਤੇ ਨਾ ਕਿਤੇ ਹੱਥ ਵਧਾ ਰਿਹਾ ਕੁਛ, ਸੋ ਇਸ ਲਈ ਇਸ ਤਰੀਕਾ ਕਰ ਲਈ ਕਿ ਕੀ ਰੂਸ ਵਾਲੇ ਪਾਸੇ ਨਵੇਂ ਸਿਰੇ ਤੋਂ ਸਮਝੌਤੇ ਹੋ ਸਕਦੇ ਨੇ। ਤੀਸਰਾ ਕਹਿੰਦੇ ਕਿ ਜਿਵੇਂ ਅਮਰੀਕਾ ਨੇ ਜਦੋਂ ਚੀਨ ਨੂੰ ਧਮਕੀ ਦਿੱਤੀ ਤਾਂ ਚੀਨ ਨੇ ਕਿਹਾ ਕਿ ਚੱਕ ਫਿਰ ਮੈਂ ਵੀ 235% ਲਾਉਣਾ ਟੈਰਿਫ ਆ ਜਾ, वैसे हुण जदों भारत ते 50% हो गया, उस समय चीन नूं 200% दी धमकी दे रहे ट्रंप फिर,
जी।
पर उस समय जदों उन्हें 235 दित्ती तां गल सैट जी आ गई सी मुड़ के। ते इधर फिर कुछ लोग ये भी आवाज चुक रहे हैं कि नरेंद्र मोदी होरी भी बराबर टैरिफ ला देण कि
जी।
चक असीं भी लाउने तेरे माल ते वध, एक तरीके नाल बराबरता दी खेड उस स्थिति जा जाणा। जे विश्व गुरु बनना है फिर ऐसा कुछ भी करके दिखाउणा पैणा। एक कहिंदे कि घरेलू उद्योग नूं सबसिडी देना, राहत देना, जिवें GST वाली पहलकदमी कीती है साडी सरकार ने कि दो टेबलां ते आ गए हुण लगभग। पहलां कहा जा सकदा कि ये दिवाली तो लागू करांगे, लाल किले तो कहा सी मोदी होरां ने,
हाँ जी। ओके।
हुण मन्निया जा रहा है कि शायद वो नवरात्रियां तो ही शुरू हो जाए दशहरे तो पहला ही, क्योंकि व्यापारियों ने कहिंदे ये भी पहुंच की है कि जनाब जब दिवाली नूं लागू करोगे तद तक तो त्योहारी सीजन सारा लंघ गया होगा, ते
बिल्कुल।
सब तो वध भारत च खरीद इन्हां दिनां च हुंदी है। ते हुण कारां जे सस्तियां होण दी उम्मीद, अगले लोकां ने बुकिंग करवाउणी बंद करती।
जी। और
जे बड़े TV सस्ते होण दी उम्मीद, अगले ने बुक करने बंद करते, खरीदने बंद रोकते। सो
डिमांड
इस
होल्ड हो
लई
जाती है
उस
ना।
चीज ते बिल्कुल अगला कहिंदा कि उह तो बाद लवांगे, 2 महीने तां गल है। सो ये सारे गल्लां दे उत्ते जदों असर है तां इस तरीके कार वी व्यापारी सोच रहा कि सानूं उरे लोकल अजिही राहत मिले तां कि सानूं लगे कि साडा माल इस तरीके नाल भी निकल सकदा। वड्डी चुनौती खड़ी है जी।
जी।
और इस सब दे दरमियान जे जर्मन दी अखबार ते विश्वास करो तां उह तां इह वी कहिंदा कि 25% वधाउण तों पहलां, आ 27 तारीख आउण तों पहलां,
जी जी जी
ट्रंप ने 1 बार नहीं 4 बार नरेंद्र मोदी नूं फोन मिलाया, मोदी जी ने फोन ते गल करन तों इनकार करता। जे अजिहा दम दिखाया तां शाबाशी है,
जी।
पर इहदे पिछे कोई होर राजनीति तां रब जाणे। पर पहली गल च सुनेहा चंगा लगदा, पर अजे भारत सरकार वल्लों इहदे बारे कोई टिप्पणी नहीं कीती जा रही। जदों कि अमेरिका दे मैं देख रहा सी वित्त मंत्री कह रहे ने कि बेशक रिश्ते साडे पचीदा ने हैं भारत नाल, पर फिर भी सानूं उम्मीद है कि साडा समझौते सही होणगे उहनां नाल। मतलब एक पासे इस तर्हां दी वी आस करदा कि उह इह चाहुंदा कि भारत आके मिन्नत करे, भारत दी सरकार आके तरला मारे, कि उह इह चाहुंदा। पर जे आपां जिहड़ी गल पिछले 2-3 दिन तों करदे आ रहे हां,
जी
जे चीन वैसे भरोसे लायक नहीं, जे भरोसे ते खरा उतर जावे
बिल्कुल।
ते रूस ते भारत ते तिन इक कड़ी च आ जाण, ते मजाल की है जी कि अमेरिका वर्गा मुल्क तुहानूं चुनौती दे जावे। सो इस लई बिल्कुल जी आर्थिक तौर दे उत्ते वड्डा असर पै गया और इहदा दूर व्यापी असर देखिया जा रहा जे भारत सरकार ने कोई सही समय सही स्टैंड ना लिया।
ਜਿਹੜੇ ਹੁਣ ਅਗਲੇ ਹਫ਼ਤੇ ਜਾਂ ਇਸ ਵੀਕਐਂਡ 'ਤੇ ਉਹ ਮੀਟਿੰਗ ਹੋਣੀ ਹੈ ਜੀ ਸ਼ੰਘਾਈ ਦੀ, ਜਿਹਦੇ ਆਪਾਂ ਕੱਲ੍ਹ ਵੀ ਜ਼ਿਕਰ ਕਰ ਰਹੇ ਸੀ, SCO ਦੀ ਮੀਟਿੰਗ
ਬਿਲਕੁਲ
ਆ, ਉਹਦੇ ਵਿੱਚੋਂ ਦੇਖਦੇ ਹਾਂ ਸੰਕੇਤ ਕਿਹੋ ਜਿਹੇ ਆਉਂਦੇ ਨੇ। ਅਗਲੇ 4-5 ਦਿਨ ਬੜੇ ਦਿਲਚਸਪ ਰਹਿਣਗੇ ਅਤੇ
ਕਰੂਸ਼ਲ
ਮਹੱਤਵਪੂਰਨ ਰਹਿਣਗੇ
ਬਿਲਕੁਲ
ਇਸ ਸਾਰੀ ਇਕਨੋਮਿਕ ਅਤੇ ਪੋਲੀਟੀਕਲ ਖੇਡ ਦੇ ਵਿੱਚ
ਬਿਲਕੁਲ
ਜੀ। ਦੀਪਕ ਜੀ, ਪੰਜਾਬ ਵਾਲੇ ਪਾਸੇ ਰੁਖ ਕਰੀਏ ਜੀ, ਜੋ ਹੜ੍ਹਾਂ ਦੀ ਸਥਿਤੀ ਬਣੀ ਹੋਈ ਆ ਉਹ ਕਾਫੀ ਜ਼ਿਆਦਾ ਗੰਭੀਰ ਬਣਦੀ ਜਾ ਰਹੀ ਆ। 1988 ਦੇ ਵਿੱਚ ਹੈ ਨਾ ਇਸੇ ਤਰ੍ਹਾਂ ਦੀ ਸਥਿਤੀ ਪੈਦਾ ਹੋਈ ਸੀ, ਇਸ ਪੱਧਰ ਦੇ ਹੜ੍ਹ ਜਿਹੜੇ ਕੋਈ ਆਏ ਸਨ, ਜਿਸ ਤਰ੍ਹਾਂ ਦਾ ਖਰਾਬਾ ਹੋਇਆ ਜੀ, ਉਹਨੂੰ ਹੁਣ ਦੇਖਣ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਪਹੁੰਚ ਗਏ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ।
ਬਿਲਕੁਲ ਜੀ, ਮੁੱਖ ਮੰਤਰੀ ਸਾਹਿਬ ਪੰਜਾਬ ਆ ਗਏ, ਆਉਣ ਨੂੰ ਦਿਲ ਨਹੀਂ ਕਰਦਾ ਸੀ ਵਿਚਾਰਿਆਂ ਦਾ, ਪਤਾ ਨਹੀਂ ਕਿਵੇਂ ਮਨ ਮਾਰ ਕੇ ਮੁੜੇ ਹੋਣਗੇ। ਅਸਲ 'ਚ ਉੱਥੇ ਗਏ ਹੋਏ ਸੀਗੇ ਤਾਮਿਲਨਾਡੂ ਚੇਨਈ ਦੇ ਵਿੱਚ, ਜਿਹੜਾ ਉੱਥੋਂ ਮਤਲਬ ਕਿ ਪ੍ਰੋਗਰਾਮ ਸ਼ੁਰੂ ਕੀਤਾ ਉਹਨਾਂ ਨੇ ਬ੍ਰੇਕਫਾਸਟ ਬੱਚਿਆਂ ਨੂੰ ਦੇਣ ਦਾ, ਉਹਦੇ ਉਦਘਾਟਨ 'ਚ ਮੁੱਖ ਮਹਿਮਾਨ ਸੀ ਅਤੇ ਉੱਥੇ ਸਮਾਗਮ ਨੂੰ ਸੰਬੋਧਨ ਹੋ ਰਿਹਾ। ਕਹਿ ਵੀ ਰਹੇ ਸੀ ਕਿ ਜੀ ਤੁਸੀਂ ਇੰਨੀ ਮਹਿਮਾਨ ਨਵਾਜੀ ਕੀਤੀ, ਇੰਨੀ ਆਓ ਭਗਤ ਕੀਤੀ, ਮੇਰਾ ਤਾਂ ਜਾਣ ਨੂੰ ਦਿਲ ਨਹੀਂ ਕਰਦਾ। ਵੀ ਜੇ ਤੁਹਾਡਾ ਪੰਜਾਬ ਆਉਣ ਨੂੰ ਦਿਲ ਨਹੀਂ ਕਰਦਾ, ਸਾਡਾ ਵੀ ਪੰਜਾਬ ਤੁਹਾਨੂੰ ਬੁਲਾਉਣ ਨੂੰ ਦਿਲ ਨਹੀਂ ਕਰਦਾ। ਮਤਲਬ ਮੈਂ ਕੱਲ੍ਹ ਵੀ ਸ਼ਾਇਦ ਗੱਲ ਕਰ ਰਿਹਾ ਸੀ ਕਿ ਜੇ ਤੁਹਾਡੇ ਆਪਣੇ ਘਰ ਅੱਗ ਲੱਗੀ ਹੋਵੇ ਨਾ ਵਿਜੇ ਜੀ,
ਜੀ।
ਫਿਰ ਗਵਾਂਢੀਆਂ ਦੇ ਬਨੇਰਿਆਂ ਦੇ ਦੀਵੇ ਨਹੀਂ ਬਾਲੀ ਦੇ ਹੁੰਦੇ, ਫਿਰ ਪਹਿਲਾਂ ਆਪਣੇ ਘਰ ਦੀ ਅੱਗ ਬੁਝਾਈ ਦੀ ਹੁੰਦੀ ਹੈ। ਤੇ ਪੰਜਾਬ 'ਚ ਹੜ੍ਹ ਵਰਗੀ ਸਥਿਤੀ ਹੋਵੇ, ਹੈਂ ਮਤਲਬ ਕਿ ਉਈ ਨਹੀਂ, ਇਹ ਉਹ ਲੋਕ ਨੇ ਜਿਹੜੇ ਜਿਨ੍ਹਾਂ ਨੇ ਸਿਕੰਦਰ ਦਾ ਰਾਹ ਰੋਕਿਆ ਸੀਗਾ,
ਜੀ
ਤੇ ਉਹ ਮਾਝਾ ਅੱਜ ਵੀ ਮਤਲਬ ਕਿ ਤੰਦ ਹੀ ਨਾ ਦਿਨ ਰਾਤ ਲੱਗਿਆ ਇਸ ਮੁਸ਼ਕਲ 'ਚ ਵੀ ਚੜ੍ਹਦੀ ਕਲਾ 'ਚ ਦਿਖਦੇ ਨੇ ਬੰਦੇ, ਹੈ ਨਾ, ਰੋਸਾ ਵੀ ਪ੍ਰਗਟਾ ਰਹੇ ਨੇ, ਗਿਲਾ ਵੀ ਕਰ ਰਹੇ ਨੇ ਰੱਬ ਨੂੰ, ਧਿਆ ਵੀ ਰਹੇ ਨੇ, ਤੇ ਚੱਕ ਰੇਤਾ ਵੀ ਲਾ ਰਹੇ ਨੇ, ਬੋਰੀਆਂ ਵੀ ਭਰ ਰਹੇ ਨੇ, ਹੈ ਨਾ, ਟਰੈਕਟਰਾਂ ਦੇ ਉੱਤੇ ਚਾਰਾ ਵੀ ਕੋਈ ਲੈ ਕੇ ਜਾ ਰਿਹਾ, ਕੋਈ ਹੈ ਲੰਗਰ ਲਾ ਰਿਹਾ, ਸਾਰਾ ਕੁਛ, ਪਰ ਸਰਕਾਰ ਕਿਤੇ ਨਹੀਂ ਹੈ।
ਜੀ
ਸਰਕਾਰ ਆਈ ਅੱਜ, ਕਹਿੰਦੀ ਜੀ ਆਹ ਚੱਕੋ ਮੈਂ ਹੈਲੀਕਾਪਟਰ ਦੇਣ ਆਇਆ, ਤੁਹਾਨੂੰ ਮੇਰਾ ਚੋਪਰ ਰੱਖ ਲਓ। ਮਤਲਬ ਇੰਜ ਮਹਿਸੂਸ ਕਰਾ ਕੇ ਗਏ ਮੁੱਖ ਮੰਤਰੀ ਸਾਹਿਬ ਕਿ ਲੈ ਵੀ ਮੈਂ ਆ ਗਿਆ, ਸਾਰਾ ਕੁਛ ਠੀਕ ਹੋ ਗਿਆ। ਉੱਥੇ ਲੋਕਾਂ 'ਚ ਖੜ ਕੇ ਕਹਿੰਦੇ ਦੱਸੋ ਐਂ ਕਦੇ ਕੋਈ ਮੁੱਖ ਮੰਤਰੀ ਆਇਆ, ਅੱਜ ਤੱਕ ਕੋਈ ਐਂ ਮੁੱਖ ਮੰਤਰੀ ਖੜਿਆ? ਮਤਲਬ ਇਹ ਮੁੱਖ ਮੰਤਰੀ ਦਾ ਬਿਆਨ ਹੈ। ਉਸ ਮੌਕੇ ਜਦੋਂ ਲੋਕ ਮੁਸੀਬਤ 'ਚ ਹੋਣ, ਉੱਥੇ ਵੀ ਤੁਸੀਂ ਖੜ ਕੇ ਤਰੀਫ ਭਾਲਦੇ ਹੋ ਕਿ ਮੈਨੂੰ ਵਾਹ ਵਾਹੀ ਕਹੋ, ਮੈਨੂੰ ਸ਼ਾਬਾਸ਼ੀ ਕਹੋ। ਅੱਜ ਦਾ ਦਿਨ ਬੜਾ ਭਾਰੀ ਰਿਹਾ, ਪੰਜਾਬ ਲਈ ਵੀ, ਲਹਿੰਦੇ ਪੰਜਾਬ ਲਈ ਵੀ, ਚੜ੍ਹਦੇ ਪੰਜਾਬ ਲਈ ਵੀ, ਜੰਮੂ ਕਸ਼ਮੀਰ ਲਈ ਵੀ, ਹਿਮਾਚਲ ਲਈ ਵੀ, ਲਗਾਤਾਰ। ਔਰ ਅਗਲੇ 48 ਤੋਂ 72 ਘੰਟੇ ਹੋਰ ਖਤਰਨਾਕ ਦੱਸੇ ਜਾ ਰਹੇ ਨੇ। ਮਾਧੋਪੁਰ ਜਿਹੜਾ ਹੈੱਡਵਰਕਸ ਹੈ ਉਹਦਾ ਫਲੱਡ ਗੇਟ ਟੁੱਟ ਗਿਆ,
ਜੀ
ਹੜਾ ਕੇ ਲੈ ਗਿਆ ਮੀਂਹ ਨਾਲ, ਹੈ ਨਾ। ਇਸੇ ਤਰ੍ਹਾਂ ਸ਼੍ਰੀ ਕਰਤਾਰਪੁਰ ਸਾਹਿਬ ਦਾ ਜਿਹੜਾ ਗੁਰੂ ਘਰ ਹੈ ਉਹਦੇ ਵਿੱਚ ਪਾਣੀ ਭਰਿਆ ਪੂਰਾ ਪੂਰਾ, ਹੈ ਮਤਲਬ ਪਹਿਲੀਆਂ ਮੰਜ਼ਿਲਾਂ, ਲੰਗਰ ਹਾਲ, ਵਿਹੜਾ, ਗਲਿਆਰਾ, ਹੈ ਨਾ, ਸਾਰਾ ਕੁਛ ਪਾਣੀ 'ਚ ਡੁੱਬਿਆ। ਅਤੇ ਪਾਵਨ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪਹਿਲੀ ਮੰਜ਼ਿਲ 'ਤੇ ਸ਼ਿਫਟ ਕਰ ਦਿੱਤਾ ਗਿਆ ਸਮਾਂ ਰਹਿੰਦੇ, ਹੈ ਨਾ। ਅਤੇ ਇੱਧਰ ਪਠਾਨਕੋਟ ਦੇ ਨਾਲ ਜਲੰਧਰ ਪਠਾਨਕੋਟ ਦਾ ਜਿਹੜਾ ਰੇਲਵੇ ਲਿੰਕ ਹੈ ਉਹ ਲਗਭਗ ਟੁੱਟ ਗਿਆ। ਜਿਹੜਾ ਜੰਮੂ ਤਵੀ ਪੁਲ ਹੈ ਉਹ ਟ੍ਰੈਫਿਕ ਚੱਲਦੀ ਦੇ ਵਿੱਚ ਡਿੱਗ ਗਿਆ, ਗੱਡੀਆਂ ਵਿੱਚ ਫਸ ਗਈਆਂ ਉੱਥੇ ਜਦੇ, ਹੈ ਨਾ। ਇਹ ਸਾਰੀ ਸਥਿਤੀ 'ਚ ਮਤਲਬ ਪੰਜਾਬ ਲੰਘ ਰਿਹਾ। ਅਤੇ ਇਹਦੇ ਦਰਮਿਆਨ ਹੀ ਇੱਕ ਪਿੰਡ ਦੀ ਮੈਂ ਵੀਡੀਓ ਦੇਖੀ, ਉਹ ਪਿੰਡ ਦੇ ਲੋਕ ਸਾਹਮਣੇ ਆਏ, ਉਹ ਕਹਿੰਦੇ ਜੀ ਬਿਲਕੁਲ ਅਸੀਂ ਹੜ ਗਏ ਹਾਂ, ਸਾਡਾ ਇਲਾਕਾ ਹੜ ਗਿਆ, ਪਾਣੀ ਉਹ ਪਾਣੀ ਆ, ਪਰ ਸਾਡੇ ਪਿੰਡਾਂ 'ਚ ਰਾਸ਼ਨ ਲੈ ਕੇ ਨਾ ਆਇਓ। ਜੇ ਆਉਣਾ, ਸੇਵਾ ਕਰਨ ਆਉਣਾ, ਤਾਂ ਆਪਣੀਆਂ ਟਰੈਲੀਆਂ 'ਚ ਮਿੱਟੀ ਦੀਆਂ, ਰੇਤੇ ਦੀਆਂ ਬੋਰੀਆਂ ਭਰ ਕੇ ਲਿਆਇਓ, ਤਾਂ ਕਿ ਅਸੀਂ ਹੋਰ ਪਿੰਡਾਂ ਨੂੰ ਹੜ ਤੋਂ ਰੋਕ ਸਕੀਏ, ਸਾਡਾ ਤਾਂ ਜੋ ਹੋਣਾ ਸੀ ਹੋ ਗਿਆ। ਇਹ ਹੈ ਪੰਜਾਬ
ਜੀ।
ਤੇ ਜਿਹੜੀ ਤੁਸੀਂ 1988 ਦੀ ਗੱਲ ਕਰਦੇ ਹੋ
ਜੀ,
ਬਿਲਕੁਲ 1988 ਦੇ ਹੜ, ਮੈਂ ਅੱਜ ਖਬਰਾਂ ਦੇਖ ਰਿਹਾ ਸੀਗਾ, ਉਸ ਸਮੇਂ ਦੀ ਅਖਬਾਰ ਦੀ, ਅਜੀਤ ਅਖਬਾਰ ਦੀ ਪ੍ਰਕਾਸ਼ਿਤ ਖਬਰ, ਉਹ ਕਹਿੰਦੇ ਵੀ ਉਸ ਸਮੇਂ 6 ਲੱਖ ਲੋਕ ਹੜ ਦੀ ਕਹਿਰ ਹੇਠ ਆ ਗਏ ਸੀ, ਹੜ ਦੀ ਮਾਰ ਹੇਠ ਆਏ ਸੀ ਪੰਜਾਬ 'ਚ। ਤੇ ਕਹਿੰਦੇ ਕਿ 1300 ਲੋਕ, 1300 ਦੇ ਕਰੀਬ ਲਾਸ਼ਾਂ ਹੜ ਕੇ ਉਧਰਲੇ ਪਾਸੇ ਪਾਕਿਸਤਾਨ ਵਾਲੇ ਪਾਸੇ ਚਲੀਆਂ ਗਈਆਂ ਸੀ। ਮਤਲਬ ਜੇ 1988 'ਚ ਅਜਿਹਾ ਹੜ ਆਇਆ, ਤੇ ਅਸੀਂ ਅੱਜ ਜਦੋਂ 21ਵੀਂ ਸਦੀ ਦੀ ਗੱਲ ਕਰਦੇ ਹਾਂ, ਟੈਕਨੋਲੋਜੀ ਦੇ ਸਿਖਰ ਦੀ ਗੱਲ ਕਰਦੇ ਹਾਂ, ਤਕਨੀਕੀ ਤੌਰ 'ਤੇ, ਇੰਜੀਨੀਅਰਿੰਗ ਤੌਰ 'ਤੇ ਅਸੀਂ ਬਹੁਤ ਮਹਾਰਤ ਹਾਸਲ ਕਰ ਲਈ ਆ, ਬਜਟ ਸਾਡਾ ਬਹੁਤ ਵੱਧ ਗਿਆ, ਹੈਂ, ਅਸੀਂ ਡੈਮ ਬਣਾ ਲਏ, ਚੈੱਕ ਡੈਮ ਬਣਾ ਲਏ, ਸਾਰਾ ਕੁਛ ਕਰ ਲਿਆ, ਤੇ ਅਸੀਂ 2025 ਦੇ ਵਿੱਚ 37 ਸਾਲਾਂ ਬਾਅਦ ਵੀ ਹੜ ਦਾ ਸਾਹਮਣਾ ਕਰ ਰਹੇ ਹਾਂ
ਜੀ।
ਕੀ ਇਹ ਮੰਨੀਏ ਕਿ ਕੇਂਦਰ ਦੀ ਤਾਂ ਕਦੇ ਨਜ਼ਰ ਸਵੱਲੀ ਹੋਈ ਹੋ ਨਹੀਂ ਪੰਜਾਬ ਵੱਲੀ? ਹੁਣ ਵੀ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਕੇਂਦਰ ਵੱਲੋਂ ਕੋਈ ਐਲਾਨ, ਕੋਈ ਹੈ ਮਤਲਬ ਕਿ ਹੌਸਲੇ ਤੇ ਕੋਈ ਦੁਬੋਲ ਮੈਂ ਨਹੀਂ ਕਿਸੇ ਦੇ ਸੁਣੇ ਅਜੇ ਤੱਕ। ਤੇ ਪੰਜਾਬ ਸਰਕਾਰ ਵੱਲੋਂ ਕੋਈ ਪੈਕੇਜ ਦੀ ਗੱਲ, ਕੋਈ ਸੂਬਾਈ ਪੱਧਰ ਦੀ ਅਫਸਰਾਂ ਅਧਿਕਾਰੀਆਂ ਨਾਲ ਮੀਟਿੰਗ ਦੀ ਗੱਲ, ਹੈ ਨਾ, ਕੋਈ ਵਿਰੋਧੀ ਧਿਰਾਂ ਨਾਲ ਸਾਰੀਆਂ ਸਰਬਦਲੀ ਬੈਠਕ, ਕੋਈ ਦਿੱਲੀ ਜਾ ਕੇ ਮੀਟਿੰਗ ਕਰਨ ਦੀ ਕੋਸ਼ਿਸ਼, ਕੋਈ ਗੱਲ ਨਹੀਂ
ਜੀ।
ਮੁੱਖ ਮੰਤਰੀ ਸਾਹਿਬ ਦੀ ਅੱਜ ਦੇ ਦੌਰੇ ਦੀ ਜਾ ਕੇ ਆਇਆ ਜੀ, ਮੈਂ ਸੁਲਤਾਨਪੁਰ ਲੋਧੀ ਜਾਇਆ ਜੀ, ਮੈਂ ਪਠਾਨਕੋਟ ਆ ਗਿਆ ਜੀ, ਮੈਂ ਗੁਰਦਾਸਪੁਰ ਆ ਗਿਆ ਜੀ, ਕਾਰ ਖੋਲ ਕੇ ਗੱਡੀ ਆਪਣੇ ਕੰਡਕਟਰ ਸਾਈਡ ਵਾਲੀ, ਹੈਂ, ਲਗਜ਼ਰੀ ਗੱਡੀ ਦੀ ਖਿੜਕੀ ਖੋਲ ਕੇ ਅੰਦਰ ਲੱਤਾਂ ਰੱਖ ਕੇ ਬਾਹਰ ਹੱਥ ਖੜਾ ਕਰਕੇ ਹੱਥ ਮਾਰ ਰਹੇ ਨੇ, ਰੈਲੀ 'ਤੇ ਆਏ ਹੋ, ਪੰਜਾਬ ਡੁੱਬ ਰਿਹਾ ਹੈ, ਅਤੇ ਤੁਹਾਨੂੰ ਤਸਵੀਰਾਂ ਖਿਚਵਾਉਣ ਦੀ ਲੱਗੀ ਹੈ ਕਿ ਮੈਂ ਇਸ ਤਰ੍ਹਾਂ, ਪਹਿਲਾਂ ਵੀ ਤੁਸੀਂ ਖੜਾ ਕੇ JCB ਦੇ ਮੂਹਰੇ ਜੀ ਤਸਵੀਰਾਂ ਖਿਚਵਾ ਕੇ ਤੁਰ ਗਏ ਸੀ, ਹੁਣ ਫਿਰ ਹੋਈ ਹੈ। ਅਤੇ ਇੱਧਰ ਵਿਰੋਧੀ ਧਿਰ ਦੇ ਲੀਡਰ ਨੇ ਪ੍ਰਤਾਪ ਬਾਜਵਾ ਜੀ,
ਜੀ,
ਉਹ ਸੁਲਤਾਨਪੁਰ ਲੋਧੀ ਜਾਂਦੇ ਨੇ, ਉੱਥੋਂ ਦੇ MLA ਨਾਲ, ਆਜ਼ਾਦ MLA ਨਾਲ ਉਲਝੀ ਜਾਂਦੇ ਨੇ ਕਿ ਮੇਰੀ ਗੱਡੀ ਜਾਣ ਦੇ, ਤੂੰ ਕਿਉਂ ਆ ਗਿਆ, ਮੂਹਰੇ ਪਰੇ ਹੋ ਜਾ, ਫਲਾਣਾ ਹੋ ਜਾ, ਮੈਂ ਤੇਰਾ ਚਾਚਾ ਲੱਗਦਾ ਹੈ, ਉਹ ਕਹਿੰਦਾ ਮੇਰਾ ਤੂੰ ਚਾਚਾ ਲੱਗਦਾ ਹੈ, ਆਈ ਥੋੜ੍ਹਾ। ਆਹ ਜੀ ਵਿਰੋਧੀ ਧਿਰ ਦਾ ਕੰਮ ਹੈ। ਦੂਜੇ ਪਾਸੇ ਇਕੱਲੇ ਸੁਖਬੀਰ ਬਾਦਲ ਦੀ ਆਪਾਂ ਗੱਲ ਕਰਕੇ ਹਟਿਆਂਗੇ, ਸੁਖਬੀਰ ਸਿੰਘ ਬਾਦਲ ਕਹਿ ਰਹੇ ਨੇ ਕਿ ਬਈ ਅਸੀਂ 31 ਤਰੀਕ ਵਾਲੀ ਰੈਲੀ ਤਾਂ ਆਪਣੀ ਕਰਤੀ ਮੁਲਤਵੀ, ਕਿਉਂਕਿ ਅਕਾਲੀ ਲੀਡਰ, ਅਕਾਲੀ ਵਰਕਰ ਜਾ ਕੇ ਲੋਕਾਂ ਦੀ ਮਦਦ ਕਰਨ। ਜੇ ਉਹ ਸੁਖਬੀਰ ਸਿੰਘ ਬਾਦਲ ਅੱਜ ਤਰਨ ਤਾਰਨ 'ਚ ਵੋਟਾਂ ਮੰਗਦੇ ਫਿਰਦੇ ਨੇ, 3 ਰੈਲੀਆਂ ਕਰ ਲਈਆਂ ਜੀ ਅੱਜ, ਜਿਵੇਂ ਨਹੀਂ ਚੋਣ ਦਾ ਜੀ ਐਲਾਨ ਵੀ ਨਹੀਂ। ਆਹ ਇਹ ਸਾਡੇ ਲੀਡਰਾਂ ਦਾ ਚਿਹਰਾ ਮੋਹਰਾ ਕਿ ਜੇ ਸਰਕਾਰ ਨਹੀਂ ਮੀਟਿੰਗ ਸਾਧੀ, ਤੁਸੀਂ ਇਕੱਠੇ ਹੋ ਕੇ ਚਲੇ ਜਾਓ ਸਰਕਾਰ ਦੇ ਦਰਬਾਰ ਤੇ, ਦਬਾਅ ਬਣਾਓ। ਸੋ ਇਹ ਸਾਰੀ ਸਥਿਤੀ ਦੇ ਵਿੱਚ ਪੰਜਾਬ ਬੁਰੀ ਤਰ੍ਹਾਂ ਉਲਝਿਆ, ਤੇ ਮੁੱਖ ਮੰਤਰੀ ਸਾਹਿਬ ਆਏ, ਗੇੜੀ ਮਾਰੀ, ਮੈਂ ਹੈਲੀਕਾਪਟਰ ਤੁਹਾਨੂੰ ਦੇ ਚੱਲਿਆ, ਕੀ ਕਰੂਗਾ ਜੀ ਹੈਲੀਕਾਪਟਰ ਫੋੜੇ ਤੇ ਲਾਉਣਾ ਲੋਕਾਂ ਨੇ, 400 ਬੱਚਾ ਸਕੂਲਾਂ ਦੀਆਂ ਛੱਤਾਂ ਤੇ ਫਸਿਆ, ਜਿਹੜੇ ਬੱਚੇ ਡੇ ਬੋਰਡਿੰਗ 'ਚ ਜਾਂ ਹੋਸਟਲਾਂ 'ਚ ਜਾਂ ਜਿਹੜੇ ਇੱਦਾਂ ਦੇ ਨਵੋਦਿਆ ਵਰਗੇ ਸਕੂਲ ਨੇ ਜਾਂ ਉਹਨਾਂ 'ਚ ਫਸੇ ਨੇ ਬੱਚੇ, ਤੇ ਕਿਤੇ ਖਾਲਸਾ ਏਡ ਵਾਲੇ ਮਦਦ ਕਰ ਰਹੇ ਨੇ, ਕਿਤੇ ਗੁਰੂ ਘਰਾਂ ਦੇ ਵਿੱਚ SGPC ਲੰਗਰ ਲਾ ਰਹੀ ਆ, ਕਿਤੇ ਸੇਵਾ ਸੁਸਾਇਟੀਆਂ, ਸੇਵਾ ਦਲ, ਕੋਈ ਹੋਰ ਸੰਸਥਾਵਾਂ, ਧਾਰਮਿਕ ਸਮਾਜਿਕ ਸੰਸਥਾਵਾਂ, ਉਹ ਕੰਮ ਕਰ ਰਹੀਆਂ ਨੇ। ਤੇ ਸਰਕਾਰ ਜਿੱਥੇ ਜਾਂਦੀ ਆ, ਮੰਤਰੀ ਸਾਹਿਬ ਜਿੱਥੇ ਜਾਂਦੇ ਨੇ, ਬੰਦਾ ਇੱਕ ਜਾਂਦਾ, ਨਾਲ ਚਾਰ ਕੈਮਰੇ ਵਾਲੇ ਜਾਂਦੇ ਨੇ। ਤੁਸੀਂ ਰੀਲਾਂ ਬਣਾਉਣ ਜਾ ਰਹੇ ਹੋ ਕਿ ਪੰਜਾਬ ਨੂੰ ਬਚਾਉਣ ਜਾ ਰਹੇ ਹੋ? ਸੋ ਇਹ ਬਹੁਤ ਬੜੇ ਸਵਾਲ ਖੜੇ ਨੇ ਜਨਾਬ ਸਾਡੇ ਮੂਹਰੇ।
ਜੀ ਦੀਪਕ ਜੀ, ਭਾਰੀ ਬਾਰਿਸ਼ ਕਰਕੇ ਲੈਂਡਸਲਾਈਡ ਵੈਸ਼ਨੋ ਦੇਵੀ ਵਾਲੇ ਪਾਸੇ ਵੀ ਹੋਈ ਹੈ ਜੀ, ਉੱਥੇ ਵੀ ਖਬਰ ਆ ਰਹੀ ਵੀ 30 ਤੋਂ ਵੱਧ ਮੌਤਾਂ ਹੋਈਆਂ ਨੇ ਜੀ।
ਕੱਲ ਜਦੋਂ ਜਦੋਂ ਇਹ ਖਬਰ, ਬਿਲਕੁਲ ਮੈਂ ਤਾਂ ਹੀ ਉਸੇ ਵੱਲ ਗੱਲ ਕਰ ਰਿਹਾ ਸੀ ਕਿ ਜੰਮੂ 'ਚ, ਹਿਮਾਚਲ 'ਚ ਲਗਾਤਾਰ ਇਹ ਖਬਰਾਂ, ਡੋਡਾ ਖੇਤਰ ਦੇ ਵਿੱਚ ਜਦੋਂ ਪਹਾੜ ਗਰਕੇ ਤਹਿ ਨਾ ਉਹ ਸਾਰਾ ਉੱਪਰੋਂ ਗਿਰਿਆ ਅਤੇ ਉਹਦੇ ਵਿੱਚ ਥੱਲੇ ਦਬਾਅ 'ਚ ਕਹਿੰਦੇ 200 ਤੋਂ ਵੱਧ ਆ ਗਏ ਸ਼ਰਧਾਲੂ ਫਸ ਗਏ, ਆਮ ਲੋਕ ਫਸ ਗਏ, ਉੱਥੋਂ ਸਥਾਨਕ ਲੋਕ ਫਸ ਗਏ, ਅਤੇ ਪਹਿਲਾਂ 5 ਦੀ ਗਿਣਤੀ ਆਈ, ਫਿਰ 7 ਦੀ ਆਈ, ਫਿਰ 9 ਦੀ ਆਈ, ਫਿਰ 12 ਦੀ ਆਈ, ਫਿਰ 17 ਦੀ ਆਈ, ਹੁਣ ਸ਼ਾਇਦ 33-34 ਤੱਕ ਦੀ ਗਿਣਤੀ ਸਾਹਮਣੇ ਆ ਚੁੱਕੀ ਹੈ। ਅਜੇ ਵੀ ਲੋਕ ਲਾਪਤਾ ਨੇ, ਇਹਦਾ ਮਤਲਬ ਗਿਣਤੀ ਹੋਰ ਵੱਧ ਸਕਦੀ ਹੈ। ਸੋ ਚੌਂ ਪਾਸਿਓਂ ਖਤਰਾ ਸਾਡੇ ਮੂਹਰੇ ਖੜਾ ਹੈ ਜੀ, ਪਰ ਅਜੇ ਤੱਕ ਵੀ ਉਹਨੂੰ ਲੈ ਕੇ ਕੋਈ ਗੰਭੀਰਤਾ, ਮਤਲਬ ਜੇ 3-4 ਸੂਬੇ ਪ੍ਰਭਾਵਿਤ ਨੇ, ਉਹਨਾਂ ਦੇ ਮੁੱਖ ਮੰਤਰੀਆਂ ਦਾ ਵੀ ਆਪਸ 'ਚ ਕੋਈ ਰਾਬਤਾ ਨਹੀਂ ਮਿਲਦਾ ਲੱਗਦਾ, ਕੋਈ ਕਿਸੇ ਤਾਲਮੇਲ ਹੀ ਨਹੀਂ ਆਪਸ 'ਚ ਕਿਸੇ ਨਾਲ। ਸੋ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਹੋ ਰਹੀ ਹੈ ਇਹਦੇ 'ਤੇ।
ਦੀਪਕ ਜੀ, ਤੁਸੀਂ ਨਾ ਜ਼ਿਕਰ ਕੀਤਾ ਸੀ ਜਦੋਂ 88 ਵਾਲੇ ਹੜ੍ਹਾਂ ਦਾ ਤੁਸੀਂ ਹਵਾਲਾ ਦਿੱਤਾ ਨਾ, ਕਿ ਜੇ ਉਦੋਂ ਜੋ ਕੁਝ ਹੋਇਆ ਉਹ ਤੋਂ ਸਿੱਖਿਆ ਕੀ, ਹੈ ਨਾ, 88 ਤਾਂ ਉਹ ਵੀ ਹੁਣ ਦੇਖ ਲਓ 37 ਸਾਲ ਪੁਰਾਣੀ ਗੱਲ ਹੋ ਗਈ, ਫਿਰ ਜੇ ਹੁਣ ਉਦੋਂ ਤੱਕ ਹੁਣ ਤੱਕ ਨਹੀਂ ਕੁਝ ਸਿੱਖਿਆ ਗਿਆ ਤਾਂ ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਆਪਸ ਦੇ ਵਿੱਚ ਕੋਈ ਤਾਲਮੇਲ ਪ੍ਰਤੀਤ ਨਹੀਂ ਹੁੰਦਾ, ਫਿਰ ਦੀਪਕ ਜੀ ਲੱਗਦਾ ਤਾਂ ਇਹ ਵੀ ਸਿੱਖਿਆ ਇਸ ਸਾਰੀ ਸਥਿਤੀ ਤੋਂ ਵੀ ਕੁਝ ਨਹੀਂ ਜਾਏਗਾ?
ਦੇਖੋ ਹੁਣ ਜਿਹੜਾ ਮਾਰ ਪੈ ਗਈ ਉਹ ਤਾਂ ਪੈ ਗਈ, ਜੋ ਹੋ ਗਿਆ ਉਹ ਤਾਂ ਹੋ ਗਿਆ, ਹੁਣ ਇਹਦੇ ਨਾਲ ਨਜਿੱਠਣ ਤੋਂ ਬਾਅਦ ਮੰਥਨ ਦੀ ਲੋੜ ਹੈ ਕਿ ਇਹ ਕਿਉਂ ਨਹੀਂ ਹੱਲ ਹੋਇਆ। ਆਪਾਂ ਕੱਲ੍ਹ ਵੀ ਸ਼ਾਇਦ ਗੱਲ ਕਰ ਰਹੇ ਸੀਗੇ ਵੀ ਕਿ ਸਰਕਾਰਾਂ ਸਮਾਂ ਰਹਿੰਦੇ ਆ, ਇਹੀ ਭਗਵੰਤ ਮਾਨ ਦੇ ਬਿਆਨ ਸੋਸ਼ਲ ਮੀਡੀਆ 'ਤੇ ਬਹੁਤ ਘੁੰਮ ਰਹੇ ਨੇ ਕਿ ਜੀ ਪਹਿਲਾਂ ਕਿਉਂ ਨਹੀਂ ਸਫਾਈ ਕਰਾਉਂਦੇ, ਪਹਿਲਾਂ ਕਿਉਂ ਨਹੀਂ ਪ੍ਰਬੰਧ ਕਰਦੇ, ਡੈਮਾਂ ਤੋਂ ਪਾਣੀ ਛੱਡਣ ਦਾ ਰੈਗੂਲਰ ਕਿਉਂ ਨਹੀਂ ਗਾ, ਹੈ ਨਾ, ਹੈ ਇਸ ਤਰ੍ਹਾਂ ਦੇ ਸਿਧਾਂਤ ਕਿਉਂ ਨਹੀਂ, ਹੈ NBT ਦਾ ਵੀ ਫਾਰਮੂਲਾ ਕਿ 25-30% ਦਾ ਦਰਿਆਵਾਂ 'ਚ ਪਾਣੀ ਵਗਦਾ ਰਹਿਣਾ ਚਾਹੀਦਾ, ਉਹਦੇ ਨਾਲ ਪਾਣੀ ਦੀ ਸ਼ੁੱਧਤਾ ਵੀ ਬਣੀ ਰਹਿੰਦੀ ਹੈ, ਅਤੇ ਜੇ ਓਨਾ ਪਾਣੀ ਤੁਸੀਂ ਰਿਲੀਜ਼ ਕਰਦੇ ਹੋ ਤਾਂ ਸ਼ਾਇਦ ਡੈਮਾਂ ਦੀ ਹਾਲਤ ਵੀ ਨਾ ਹੋਵੇ ਇੰਨਾ, ਜਿਸ ਤੁਸੀਂ ਸਾਰੇ ਡੈਮ ਪਹਿਲਾਂ ਭਰ ਲੈਂਦੇ ਹੋ, ਫਿਰ ਜਦੋਂ ਖਤਰੇ ਜਾਂ ਉੱਪਰ ਜਾਣ ਲੱਗਦੇ ਨੇ ਫਿਰ ਇਕੱਠਾ ਛੱਡਣਾ ਸ਼ੁਰੂ ਕਰ ਦਿੰਦੇ। ਹੁਣ ਜੇ 1988 'ਚ ਹੜ੍ਹ ਆਉਂਦੇ ਨੇ ਅਤੇ ਉਹ ਤੋਂ ਬਾਅਦ ਵੀ ਪੜਾਅ ਦਰ ਪੜਾਅ ਗੈਪ ਪਾ ਕੇ ਹੜ੍ਹ ਆਉਂਦੇ ਰਹਿੰਦੇ ਨੇ, ਕਦੇ ਪਟਿਆਲੇ 'ਚ ਆ ਗਏ, ਕਦੇ ਅੱਜ ਤਾਂ ਸਤੌਜ ਵੀ ਪਿੰਡ ਹੜ੍ਹ ਗਿਆ, ਉਹ ਪਿੰਡ ਵੀ ਪਾਣੀ ਨਾਲ ਭਰਿਆ, ਜੇ ਮੁੱਖ ਮੰਤਰੀ ਦੇ ਪਿੰਡ ਦਾ ਹਾਲ ਹੈ ਤਾਂ ਹਿਸਾਬ ਲਾ ਲਓ ਫਿਰ ਤੁਸੀਂ ਕੀ ਕਰੋਗੇ
ਜੀ।
ਹੁਣ ਜੇ ਅੱਜ ਆਪਾਂ 37 ਸਾਲਾਂ ਬਾਅਦ ਗੱਲ ਕਰੇ ਤਾਂ ਮਤਲਬ 7-8 ਸਰਕਾਰਾਂ ਆ ਰਹੀਆਂ, ਤੇ ਕੀਤਾ ਕੀ ਸਰਕਾਰਾਂ ਨੇ ਫਿਰ ਜੇ ਤੁਸੀਂ ਇਸ ਦਾ ਪ੍ਰਬੰਧ ਹੀ ਨਹੀਂ ਕਰ ਪਾਏ? ਇਹ ਤੋਂ ਅਗਲਾ ਪਹਿਲੂ, ਹੁਣ ਵਾਲਾ ਵਕਤ ਲੰਘ ਜੂਗਾ ਜਿਹੋ ਜਿਹਾ ਵੀ ਹੈ
ਜੀ,
ਜੇ ਲੱਖਾਂ ਏਕੜ ਫਸਲ ਬਰਬਾਦ ਹੋਈ ਆ ਤਾਂ ਉਹ ਇਕੱਲਾ ਫਸਲ ਨਹੀਂ ਬਰਬਾਦ ਹੋਈ, ਇਕੱਲਾ ਖੇਤ ਨਹੀਂ ਉਜੜਿਆ, ਉਹਨਾਂ ਲੋਕਾਂ ਦੇ ਅਗਲੇ 6-6 ਮਹੀਨਿਆਂ ਦੇ, 8-8 ਮਹੀਨਿਆਂ ਦੇ, ਸਾਲ ਦੇ ਸੁਪਨੇ ਉਜੜ ਗਏ। ਕਿਸੇ ਨੇ ਧੀ ਵਿਆਹਣੀ ਆ, ਕਿਸੇ ਨੇ ਛੱਤ ਪਾਉਣੀ ਆ, ਕਿਸੇ ਨੇ, ਹੈ ਨਾ, ਕੋਈ ਨਵਾਂ ਕਮਰਾ ਛੱਤਣਾ, ਕਿਸੇ ਨੇ ਨਿਆਣਾ ਵਿਆਹਣਾ ਹੈ, ਕਿਸੇ ਨੇ ਬਾਹਰ ਭੇਜਣਾ ਜਵਾਕ, ਕਿੰਨਾ ਕੁਛ ਸੋਚਿਆ ਹੁੰਦਾ ਬੰਦੇ
ਜੀ।
ਹੁਣ ਮੀਂਹ ਤੋਂ ਬਾਅਦ ਖੇਤ ਤਿਆਰ ਕਰਨਾ ਇੱਕ ਜੱਦੋਜਹਿਦ ਹੋਊਗੀ, ਜਾਂ ਤਾਂ ਮਿੱਟੀ ਹੜਾ ਕੇ ਲੈ ਗਈ ਹੋਊਗੀ ਜਾਂ ਮਿੱਟੀ ਇਕੱਠੀ ਹੋ ਗਈ ਹੋਊਗੀ, ਉਸ ਨੂੰ ਤਿਆਰੀ ਦੀ ਕੋਈ, ਮੋਟਰਾਂ 'ਚ ਪਾਣੀ ਪੈ ਗਿਆ ਉਹਦਾ ਕੀ ਕਰੋਗੇ, ਘਰਾਂ ਦੀ ਨੀਹਾਂ 'ਚ ਪਾਣੀ ਪੈ ਗਿਆ ਉਹਦਾ ਕੀ ਕਰੋਗੇ? ਅੱਜ ਇੱਕ ਪਰਿਵਾਰ ਨੂੰ ਕੱਢਣ ਇੱਕ ਸੁਸਾਇਟੀ ਆਈ, ਮਤਲਬ ਕਿ ਜਿਹੜੇ ਟੀਮ ਆਈ
ਜੀ,
ਅਫਸਰ ਅਧਿਕਾਰੀ ਉੱਥੇ ਖੜੇ ਨੇ, ਉਹ ਕਹਿੰਦੇ ਆ ਜਾਓ ਜੀ, ਉਹ ਕਹਿੰਦੇ ਜੀ ਠੀਕ ਹੈ ਜੀ ਆਹ ਲੈ ਜਾਓ ਜੀ, ਮੈਂ ਇਕੱਲਾ ਘਰੇ ਰਹਿ ਲੂੰਗਾ, ਮੈਂ 2 ਜਣੇ ਰਹਿ ਲਾਂਗੇ, ਇਸ ਘਰ 'ਚ ਇੱਕ ਜਣਾ ਰਹਿ ਲੂ, ਉਹ ਕਹਿੰਦੇ ਬਈ ਛੱਤਾਂ 'ਤੇ ਬੈਠੇ ਹੋ, ਥੱਲੇ ਜਾਣ ਦੀ ਸਥਿਤੀ ਨਹੀਂ ਹੈ, ਵੀ ਪਤਾ ਨਹੀਂ ਕਦ ਗਿਰ ਜਾਣ ਕਿ ਆ ਜਾਓ
ਜੀ,
ਉਹ ਕਹਿੰਦੇ ਨਾ ਜੀ ਚੋਰੀਆਂ ਹੋ ਜਾਣਗੀਆਂ, ਉਹ ਕਹਿੰਦੇ ਵੀ ਪੁਲਿਸ ਹੈਗੀ ਆ ਉਹ ਪ੍ਰਬੰਧ ਕਰ ਦਾਂਗੇ, ਕਹਿੰਦੇ ਨਾ ਜੀ ਉਹੀ ਪੁਲਿਸ ਆ ਜਿਹੜੀ ਟਰੈਲੀਆਂ ਵੀ ਚੋਰੀ ਕਰ ਲੈਂਦੀ ਆ, MLA ਦੇ ਘਰੋਂ, ਨਗਰ ਨਿਗਮ ਵਾਲਿਆਂ ਦੇ ਘਰੋਂ ਅਨਾਬਿਓਂ ਫੜੀਆਂ ਕਿੰਨੀਆਂ, ਤਾਂ ਹੁਣ ਆਹ ਹਾਲ ਹੈ। ਸੋ ਇਸ ਲਈ ਯਕੀਨ ਹੀ ਨਹੀਂ ਨਾ ਪ੍ਰਸ਼ਾਸਨ 'ਤੇ, ਨਾ ਪੁਲਿਸ 'ਤੇ, ਨਾ ਸਰਕਾਰ 'ਤੇ
ਜੀ।
ਹੁਣ ਜਦੋਂ ਇਹ ਸਾਰਾ ਕੁਛ ਲੰਘ ਬੀਤ ਜੂਗਾ, ਉਹ ਤੋਂ ਬਾਅਦ ਮਰੇ ਪਸ਼ੂਆਂ ਕਰਕੇ, ਹੜਕੇ ਆਏ ਕੂੜੇ ਕਰਕੇ ਜਿਹੜੀਆਂ ਬਿਮਾਰੀਆਂ ਫੈਲਣੀਆਂ, ਉਹਦਾ ਹੱਲ ਕੌਣ ਕਰੂਗਾ? ਉਹਦੇ ਲਈ ਉਹ ਕਰ ਲਓ ਪ੍ਰਬੰਧ, ਆਉਣ ਵਾਲੀ ਆਫਤ ਲਈ ਉਹ ਪ੍ਰਬੰਧ ਕਰ ਲਓ। ਕਿਸਾਨਾਂ ਦੀਆਂ ਫਸਲ ਬਰਬਾਦ ਹੋ ਗਈ, ਤੁਸੀਂ ਮੁਆਵਜ਼ੇ ਦਾ ਤੁਰੰਤ ਨਹੀਂ ਦੇ ਸਕਦੇ, ਉਹਨਾਂ ਦੇ ਲਈ ਬੀਜ ਖਾਦ ਦਾ ਹੀ ਪ੍ਰਬੰਧ ਕਰ ਦਿਓ ਕਿ ਚੱਲ ਅਗਲੀ ਦਾ ਬੀਜ ਲੈਣ ਉਹ ਤੁਹਾਡੇ ਦਮ 'ਤੇ
ਜੀ।
ਕੋਈ ਖੇਤੀ ਮਾਹਰ ਦੀ ਕੋਈ ਰਾਜ ਸਲਾਹ ਆਈ ਹੋਵੇ ਕਿ ਕੋਈ ਗੱਲ ਨਹੀਂ ਜੇ ਝੋਨਾ ਉੱਜੜ ਗਿਆ ਜੀ ਉਹ ਤੋਂ ਬਾਅਦ ਆਹ ਕਰ ਲਿਓ, ਕੋਈ ਖੇਤੀਬਾੜੀ ਯੂਨੀਵਰਸਿਟੀ ਨੇ ਕਿਹਾ ਹੋਵੇ ਅਸੀਂ ਬੀਜ ਖਾਦਾਂ ਉਪਲਬਧ ਕਰਾ ਦਾਂਗੇ, ਕੋਈ ਖੇਤੀ ਮੰਤਰੀ ਦਾ ਬਿਆਨ ਹੋਵੇ, ਕੋਈ ਮੈਂਬਰ ਪਾਰਲੀਮੈਂਟਾਂ ਨੇ ਦਿੱਲੀ 'ਚ ਮੁੱਦਾ ਚੁੱਕਿਆ ਹੋਵੇ, ਕਿੱਥੇ ਨੇ ਜਨਾਬ? ਨਾ ਸਰਕਾਰ ਲੱਭੇ, ਨਾ ਵਿਰੋਧੀ ਧਿਰ ਲੱਭੇ, ਤੇ ਆਮ ਲੋਕ ਆਮ ਸੰਗਤ ਮਤਲਬ ਪਾਰਟੀ ਵਜ ਤੋਂ ਉੱਪਰ ਉੱਠ ਕੇ ਲੋਕ ਲੱਗੇ ਨੇ, ਪਰ ਸਰਕਾਰ ਦਾ ਕੋਈ ਉਹ ਨਹੀਂ ਹੈ। ਮੈਂ ਕਹਿੰਦਾ ਜੇ ਆਫ਼ਤ ਆ ਗਈ ਤੁਸੀਂ ਨਹੀਂ ਨਜਿੱਠ ਸਕੇ ਤਾਂ ਇਸ ਆਫ਼ਤ ਦੇ ਬੀਤਣ ਤੋਂ ਬਾਅਦ, ਵਿਆਹ ਤੋਂ ਬਾਅਦ ਕਹਿੰਦੇ ਵਿਆੜਾ ਛਿੜਦਾ ਹੁੰਦਾ ਸੀ ਤਾਂ, ਸੋ ਇਸ ਲਈ ਜੇ ਹੁਣ ਇਹ ਵਾਪਰ ਗਿਆ ਇਹ ਤੋਂ ਬਾਅਦ ਜੋ ਮੁਸੀਬਤ ਮੂਹਰੇ ਖੜੀ ਹੈ ਉਹਦੇ ਲਈ ਕੋਈ ਮੰਥਨ ਕਰ ਲਓ, ਮੈਡੀਕਲ ਟੀਮਾਂ ਤਿਆਰ ਕਰ ਲਓ, ਹੈ ਕੋਈ ਪ੍ਰਬੰਧ ਕਰ ਲਓ, ਕੁਛ ਤਾਂ ਹੋਵੇ, ਕੁਛ ਵੀ ਨਹੀਂ ਹੈ ਜਨਾਬ
ਜੀ। ਦੀਪਕ ਜੀ, ਮਾਨ ਸਰਕਾਰ ਵੱਲੋਂ ਕੀ ਹੁਣ ਸ਼ਾਮ ਲਾਟਾਂ ਦੀਆਂ ਜ਼ਮੀਨਾਂ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ? ਮੇਰੇ ਯਾਦ ਹੈ ਕੁਝ ਦਿਨ ਪਹਿਲਾਂ ਤੁਸੀਂ ਜ਼ਿਕਰ ਕੀਤਾ ਸੀ ਇਸ ਚੀਜ਼ ਦਾ।
ਜਦੋਂ ਲੈਂਡ ਪੁਲਿੰਗ ਪਾਲਿਸੀ ਦੇ ਰਾਹੀਂ ਆਪਾਂ ਪਿੰਡਾਂ ਨੂੰ ਮੁੱਕਣ ਦੀ ਗੱਲ ਕਰ ਰਹੇ ਸੀ ਨਾ
ਜੀ,
ਕਿ ਲੈਂਡ ਪੁਲਿੰਗ ਰਾਹੀਂ ਪਿੰਡ ਉੱਜੜ ਜਾਣੇ, ਤੇ ਉਹਨਾਂ ਪਿੰਡਾਂ ਦੇ ਵੱਲ ਆਪਾਂ ਗੱਲ ਕਰ ਰਹੇ ਸੀ ਕਿ ਉਹ ਤੋਂ ਬਾਅਦ ਇਹਨਾਂ ਦੀ ਨਿਗਾਹ, ਜਦੋਂ ਪਿੰਡੇ ਨਹੀਂ ਰਹਿਣੇ ਜ਼ਮੀਨਾਂ ਹੀ ਰਹਿਣੀਆਂ ਤਾਂ ਇਹਨਾਂ ਨੇ ਸ਼ਾਮ ਲਾਟਾਂ ਬਿਨਾਂ ਕਿਸੇ ਖਾਤੇ ਚੋਂ ਕਬਜ਼ਾ ਲੈਣੀ ਆ। ਹੁਣ ਲੈਂਡ ਪੁਲਿੰਗ ਤਾਂ ਹੋ ਗਈ ਵਾਪਸ, ਉਹ ਤੋਂ ਬਾਅਦ ਇਹਨਾਂ ਨੇ ਸਰਕਾਰੀ ਜਾਇਦਾਦਾਂ ਤੇ ਉਂਗਲ ਰੱਖੀ ਕਿ ਵੀ ਇਹਨਾਂ ਨੂੰ ਨਿਲਾਮ ਕਰ ਲਈਏ, ਪਲਾਟ ਕੱਟੇ ਹੋਏ, ਇੰਡਸਟਰੀ ਪਲਾਟ ਪਏ ਨੇ, ਸ਼ੋਰੂਮ ਪਏ ਨੇ, ਪਲਾਟ ਪਏ ਨੇ, ਕੋਈ ਕੋਈ ਦੁਕਾਨਾਂ ਪਈਆਂ ਨੇ, ਹੈਨਾ, ਉਹ 20,000 ਕਰੋੜ ਦੀ ਜਾਇਦਾਦ ਉਹ ਪਿੰਪੁਆਇੰਟ ਕਰ ਲਈ
ਜੀ।
ਅਸਲ 'ਚ ਹਰ ਹੀਲੇ ਇਹ ਜ਼ਮੀਨਾਂ ਕਬਜਾਉਣਾ ਚਾਹੁੰਦੇ ਨੇ, ਤੇ ਲੈਂਡ ਮਾਫੀਆ ਇਹਨਾਂ ਦੇ ਮਗਰ ਪਿਆ, ਉਹਨਾਂ ਨਾਲ ਸੌਦਾ ਕੀਤਾ ਜਾਂ ਕੀ ਕੀਤਾ। ਹੁਣ ਇਹਨਾਂ ਦੀ ਨਿਗਾਹ ਪਈ ਜੀ ਮੋਹਾਲੀ ਖੇਤਰ ਦੇ 17 ਪਿੰਡਾਂ ਦੀ ਸ਼ਾਮਲਾਟ ਤੇ। ਹੁਣ ਮੋਹਾਲੀ ਖੇਤਰ ਦੇ ਵਿੱਚ ਜਿੱਥੇ ਪਹਿਲਾਂ ਹੀ ਕੰਕਰੀਟ ਦੇ ਜੰਗਲ ਉਸਰ ਚੁੱਕੇ ਨੇ, ਜਿਹਨਾਂ ਪਿੰਡਾਂ ਦੀਆਂ ਨਿੱਜੀ ਜ਼ਮੀਨਾਂ ਪ੍ਰਾਈਵੇਟ ਬਿਲਡਰਾਂ ਨੇ ਲੈ ਕੇ, ਲੈਂਡ ਮਾਫੀਆ ਨੇ ਲੈ ਕੇ ਉਹਨਾਂ ਨੂੰ ਉਸਾਰ ਲਿਆ, ਉੱਥੇ ਹੁਣ ਉਹਨਾਂ 'ਚ ਦਬੇ ਘੁੱਟੇ ਜਿਹੜੇ ਪਿੰਡ ਨੇ, ਉਹਨਾਂ ਪਿੰਡਾਂ ਦੀ ਜਿਹੜੀ ਸ਼ਾਮਲਾਤ ਜ਼ਮੀਨ ਪਈ ਆ, ਉਹ ਹੁਣ ਉਸ ਖੇਤਰ 'ਚ ਆ ਕੇ ਅਰਬਾਂ ਖਰਬਾਂ ਦੀ ਹੋਈ ਵੀ, ਤੇ ਹੁਣ ਮਾਫੀਆ ਰਾਜ ਉਹਨੂੰ ਕਬਜਾਉਣਾ ਚਾਹੁੰਦਾ ਕਿ ਵੀ ਤਾਂ ਅਸੀਂ ਨੋਟ ਕਮਾਉਣੇ ਚੰਗੇ। ਹੁਣ ਇਹਦੇ ਲਈ ਬਕਾਇਦਾ ਤੌਰ ਤੇ ਸਰਕਾਰ ਨੇ 17 ਪਿੰਡਾਂ ਦੇ ਪੰਚਾਂ ਸਰਪੰਚਾਂ ਦੀ ਮੀਟਿੰਗ ਬੁਲਾਈ, ਅਧਿਕਾਰੀਆਂ ਦੀ ਡਿਊਟੀ ਲਾਈ, DDPO ਨੇ ਪਿੰਡਾਂ ਦੇ ਸਰਪੰਚ ਪੰਚ ਸੱਦ ਕੇ ਉਹਨਾਂ ਨੂੰ ਹੁਕਮ ਚਾੜਿਆ ਕਿ ਵੀ ਐਂ ਕਰੋ, ਜਾ ਕੇ ਮਤੇ ਪਾਓ ਤੇ ਇਹ ਜ਼ਮੀਨਾਂ ਆਪਾਂ ਖੁੱਲੇ ਬਾਜ਼ਾਰ 'ਚ ਵੇਚਣੀਆਂ। ਇਹ ਵੀ ਨਾਲ ਕਿਹਾ ਕਿ ਜੇ ਕਮਾਂਡਾ ਕਮੁੰਡਾ ਨੂੰ ਲੈਂਦੇ ਹਾਂ ਆਪਾਂ ਸਰਕਾਰੀ ਯੋਜਨਾ ਤਹਿਤ, ਹੈਂ, ਜਾਂ ਪੁੱਡਾ ਲੈਂਦਾ ਹੈ ਨਾ, ਫਿਰ ਤਾਂ ਥੋੜ੍ਹੀ ਸਸਤੀ ਪਊਗੀ, ਖੁੱਲ੍ਹੇ ਬਾਜ਼ਾਰ 'ਚ ਮਹਿੰਗੀ ਵਿਕੂਗੀ। ਇਹਦਾ ਮਤਲਬ ਵੀ ਜਿਹੜੀਆਂ ਜ਼ਮੀਨਾਂ ਤੁਸੀਂ ਸਰਕਾਰੀ ਤੌਰ 'ਤੇ ਕਿਸਾਨਾਂ ਦੀਆਂ ਲਈਆਂ, ਫਿਰ ਉਹਨਾਂ ਧੋਖਾ ਕੀਤਾ ਸੀ ਪਹਿਲਾਂ, ਸਸਤੀਆਂ ਕਿਉਂ ਲੈ ਲਈਆਂ ਫਿਰ? ਫਿਰ ਉਹ ਵੀ ਖੁੱਲ੍ਹੇ ਬਾਜ਼ਾਰ 'ਚ ਵੇਚ ਲੈਣੀਆਂ ਸੀ, ਮਤਲਬ ਕਿੱਧਰ ਕਿੱਧਰ ਵਿੱਚ ਤਰਾਈਆਂ ਕਰੋਂਗੇ ਤੁਸੀਂ? ਹੁਣ ਇਹ ਉਹ ਜ਼ਮੀਨਾਂ ਨੇ ਜਿਹੜੀਆਂ ਜ਼ਮੀਨਾਂ ਦੇ ਪਿੰਡਾਂ ਨੂੰ ਆਮਦਨ ਆਉਂਦੀ ਹੈ ਨਾ ਜ਼ਮੀਨਾਂ ਤੋਂ, ਤੇ ਜੇ ਕੋਈ ਗਰੀਬ ਗਰੁੱਬੇ ਲਈ ਘਰ ਬਣਨਾ ਹੋਵੇ ਪਿੰਡ ਦੇ ਵਿੱਚੋਂ ਤਾਂ ਇਹ 'ਚੋਂ ਪਲਾਟ ਕੱਟੇ ਜਾ ਸਕਦੇ ਨੇ, ਜੇ ਕੋਈ ਸਕੂਲ ਕਾਲਜ ਕੋਈ ਯੋਜਨਾ ਲਈ ਆਉਂਦਾ ਇਹਨਾਂ 'ਚੋਂ ਹੁੰਦਾ ਨਹੀਂ, ਖੇਤੀ ਰਾਹੀਂ ਪਿੰਡਾਂ ਦੀ ਆਮਦਨ ਹੈ
ਜੀ।
ਇਸੇ ਆਮਦਨ 'ਚੋਂ ਪੰਚਾਇਤ ਵਿਭਾਗ ਚੱਲਦਾ ਦੇਸ਼, ਮਤਲਬ ਪੰਜਾਬ ਦਾ, ਇਹ 20-25% ਪਿੰਡਾਂ ਤੋਂ ਆਮਦਨ ਲੈਂਦੇ ਨੇ, ਮਤਲਬ ਸੋਨੇ ਦੀ ਮੁਰਗੀ 'ਚੋਂ ਆਂਡਾ ਲੈਂਦੇ ਰਹਿੰਦੇ ਹੋ ਤੁਸੀਂ, ਮੁਰਗੀਆਂ ਵੱਢਣ ਨੂੰ ਫਿਰਦੇ ਹੋ ਕਿ ਸਾਰੀ ਜ਼ਮੀਨ ਸਾਡੇ ਕੋਲ ਆ ਜੇ। ਇਹ ਫਾਰਮੂਲਾ ਉਹੀ ਹੈ ਕਿ ਜ਼ਮੀਨਾਂ ਆਉਣਗੀਆਂ ਕਰੋੜਾਂ 'ਚ ਵਿਕਣਗੀਆਂ, ਆਪਾਂ ਨੂੰ ਉਹਦੇ ਵਿੱਚੋਂ ਸਰਕਾਰ ਦੇ ਖਜ਼ਾਨੇ 'ਚ ਰਜਿਸਟਰੀਆਂ ਦੇ ਨਾਂ ਨਾਲ ਇੱਧਰ ਉੱਧਰ ਕਰਕੇ ਪੈਸਾ ਆਊਗਾ, ਤੇ ਫਿਰ ਬਾਅਦ 'ਚੋਂ ਆਪਾਂ ਬੀਬੀਆਂ ਲਈ ਪ੍ਰਬੰਧ ਕਰੀਏ 1,000-1,100 ਦੇਣਾ, ਵੋਟਾਂ ਪੱਕੀਆਂ ਕਰਨੀਆਂ। ਮਤਲਬ ਕਮਾਲ ਹੈ ਸਰਕਾਰ ਦਾ, ਲੋਕਾਂ ਦੇ ਆਲਣੇ ਢਾ ਕੇ ਤੇ ਫਿਰ ਤੁਸੀਂ ਉਹਨਾਂ ਨੂੰ ਘਰਾਂ ਦੇ ਨਕਸ਼ੇ ਵੇਚੋਗੇ, ਹੈ ਵੰਡੋਗੇ ਕਿ ਆਹ ਚੱਕੋ ਜੀ ਆਹ ਯੋਜਨਾ ਲੈ ਕੇ ਆਏ ਤੁਹਾਡੇ ਲਈ। ਸੋ ਇਹਦੇ ਨੂੰ ਲੈ ਕੇ ਪਿੰਡਾਂ ਦੇ ਜਿਹੜੇ ਪਿੰਡ ਸੀਗੇ, ਆ ਇੱਥੇ ਦਾ ਹੈਗਾ ਜਿਵੇਂ ਸਫੀਪੁਰ ਹੈ ਨਾ, ਦਾਊਂ ਹੈ, ਮਾਣਕਪੁਰ ਹੈ, ਕੱਲਰ, ਕੰਡਾਲਾ, ਕੰਬਾਲੀ ਹੈ, ਬਹਿਰਾਮਪੁਰ, ਰਾਏਪੁਰ ਕਲਾਂ, ਚੱਪੜ ਚਿੜੀ ਕਲਾਂ, ਰੁੜਕਾ, ਬੜੀ ਹੈ, ਰਾਏਪੁਰ ਖੁਰਦ ਹੈ, ਗਿੱਦੜਪੁਰ, ਨਾਨੂ ਮਾਜਰਾ, ਭਾਗੋ ਮਾਜਰਾ, ਇਹ ਜੇ 17 ਪਿੰਡ ਨੇ। ਇਹਨਾਂ ਪਿੰਡਾਂ ਦੇ ਪੰਚਾਂ ਸਰਪੰਚਾਂ ਨੇ ਕਿਹਾ ਜੀ ਅਸੀਂ ਪਿੰਡ ਵਾਲਿਆਂ ਨਾਲ ਸਲਾਹ ਕਰਕੇ ਦੱਸਾਂਗੇ। ਸਲਾਹ ਨੀ ਜਨਾਬ, ਜੇ ਪੰਚਾਇਤ ਕਿਸੇ ਸਰਕਾਰੀ ਦਬਾਅ ਵੇਟ ਵੀ ਆਉਂਦੀ ਹੈ ਤਾਂ ਪਿੰਡ ਗ੍ਰਾਮ ਸਭਾ ਬੁਲਾਵੇ
ਜੀ,
ਬੁਲਾ ਕੇ ਮਤਾ ਪਾਵੇ ਕਿ ਜ਼ਮੀਨਾਂ ਨਹੀਂ ਦਿੱਤੀਆਂ ਜਾਣਗੀਆਂ, ਇਹ ਪਿੰਡਾਂ ਨੂੰ ਮਕਾਉਣ ਦੀ ਕਵਾਇਦ ਆ, ਕਿਸਾਨ ਜਥੇਬੰਦੀਆਂ ਲਈ ਹੁਣ ਪਰਖ ਦੀ ਘੜੀ ਹੈ, ਹੁਣ ਤੱਕ ਤੁਸੀਂ ਆਪਣੀਆਂ ਨਿੱਜੀ ਜ਼ਮੀਨਾਂ ਲਈ ਲੜੇ ਹੋ, ਹੁਣ ਪਿੰਡ ਬਚਾਉਣ ਲਈ ਇਸ ਜ਼ਮੀਨਾਂ ਲਈ ਵੀ ਲੜਾਈ ਲੜਨੀ ਪੈਣੀ ਹੈ, ਤੇ ਇਹਦੇ ਲਈ ਮਜ਼ਦੂਰ ਨੂੰ ਵੀ, ਦੁਕਾਨਦਾਰ ਵਰਗ ਨੂੰ ਵੀ, ਸਭ ਨੂੰ ਉਤਰਨਾ ਪੈਣਾ ਕਿ ਇਹ ਸਮੁੱਚੇ ਪਿੰਡ ਦੀ ਜ਼ਮੀਨਾਂ ਦਾ ਮਸਲਾ
ਜੀ।
ਤੇ ਜੇ ਇਹ 17 ਪਿੰਡਾਂ ਦੀ ਜ਼ਮੀਨ ਚਲੀ ਗਈ ਤਾਂ ਸਮਝ ਲਓ ਪੰਜਾਬ ਦੇ 13,000 ਪਿੰਡਾਂ ਦੇ ਸ਼ਾਮਲਾ ਜ਼ਮੀਨ ਦੀ ਵਾਰੀ ਆ ਗਈ, ਸਰਕਾਰ ਲੈਂਡ ਮਾਫੀਆ ਬਣ ਚੁੱਕੀ ਹੈ ਜਨਾਬ। ਇਹਦਾ ਖਸਤਾ ਆਪਾਂ ਲੈਂਡ ਪੁਲਿੰਗ ਪਾਲਿਸੀ ਸਮੇਂ ਪ੍ਰਗਟਾਇਆ ਸੀ ਕਿ ਸ਼ਾਮਲਾ ਜ਼ਮੀਨਾਂ ਨੂੰ ਪੈਣਗੇ, ਅੱਜ ਉਹਦਾ ਸੱਚ ਸਾਹਮਣੇ ਆ ਗਿਆ
ਜੀ। ਤੇ ਦੀਪਕ ਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਸਵਿੰਦਰ ਭੱਲਾ ਹੋਰਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਜੀ।
ਹਾਂ ਬਿਲਕੁਲ ਜੀ, ਫਿਲਮ ਅਦਾਕਾਰ ਕਮੇਡੀ ਕਲਾਕਾਰ ਵੱਡਾ ਨਾਮ ਨਾ ਰੱਖਣ ਵਾਲੇ ਜਸਵਿੰਦਰ ਭੱਲਾ ਹੋਰਾਂ ਦੇ ਦੇਹਾਂਤ ਦੀ ਖਬਰ ਤੋਂ ਬਾਅਦ ਸਿਆਸੀ ਲੀਡਰ ਵੀ, ਸਮਾਜਿਕ ਲੋਕ ਵੀ, ਰਾਜਨੀਤਿਕ ਧਿਰਾਂ ਵੀ, ਜਾਂ ਕਲਾਕਾਰ ਜਗਤ ਤਾਂ ਸਮੁੱਚਾ ਹੀ ਹੈ ਨਾ, ਉਹ ਪਹੁੰਚ ਪਰੋਚ ਕਰ ਰਿਹਾ, ਘਰਾਂ 'ਚ ਜਾ ਰਿਹਾ, ਉਹਨਾਂ ਕੋਲ ਦੁੱਖ ਸਾਂਝਾ ਕਰ ਰਿਹਾ। ਅਤੇ ਇਹ ਸਭ ਦੇ ਦਰਮਿਆਨ ਜਾਣਕਾਰੀ ਮਿਲੀ ਕਿ ਅੱਜ ਜਸਵਿੰਦਰ ਭੱਲਾ ਹੋਰਾਂ ਦੀ ਧਰਮ ਪਤਨੀ ਦੇ ਨਾਮ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਚਿੱਠੀ ਭੇਜ ਕੇ ਦੁੱਖ ਪ੍ਰਗਟਾਇਆ, ਅਫਸੋਸ ਜਿਤਾਇਆ। ਉਹਨਾਂ ਨੇ ਕਿਹਾ ਕਿ ਵੱਡੇ ਕਲਾਕਾਰ ਸੀਗੇ, ਇਹ ਇਕੱਲੇ ਪੰਜਾਬੀ ਫਿਲਮ ਜਗਤ ਲਈ ਨਹੀਂ, ਸਮੁੱਚੇ ਸਮਾਜ ਲਈ ਜੀ ਉਹਨਾਂ ਦਾ ਘਾਟਾ ਪਿਆ। ਉਹਨਾਂ ਨੇ ਅਫਸੋਸ ਪ੍ਰਗਟ ਕੀਤਾ ਇਸ ਪਹਿਲੂ ਨੂੰ ਲੈ ਕੇ। ਮਤਲਬ ਕਈ ਤਰ੍ਹਾਂ ਸ਼ਲਾਘਾ ਕਰ ਰਹੀਆਂ ਕਿ ਪ੍ਰਧਾਨ ਮੰਤਰੀ ਹੋਰਾਂ ਨੇ ਚੰਗਾ ਜੈਸਚਰ ਦਿਖਾਇਆ, ਇਹ ਅਜਿਹੀ ਸ਼ਖਸੀਅਤਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਨਾਲ ਇਹ ਇੱਕ ਹੌਸਲੇ ਦੀ ਕੜੀ ਹੁੰਦੀ ਹੈ। ਅਤੇ ਕੁਝ ਸਿਆਸੀ ਧਿਰਾਂ ਦੇ ਵਿੱਚ ਇਹ ਵੀ ਦੇਖ ਰਹੀਆਂ ਕਿ ਅੱਜ ਤੋਂ ਪਹਿਲਾਂ ਵੀ ਪੰਜਾਬ 'ਚ ਐਡੀਆਂ ਐਡੀਆਂ ਹਸਤੀਆਂ ਗਈਆਂ, ਕਦੇ ਪ੍ਰਧਾਨ ਮੰਤਰੀ ਸਾਹਿਬ ਦੀ ਇੱਦਾਂ ਚਿੱਠੀ ਪੱਤਰ ਆਇਆ ਨੀਗਾ, ਹੈ ਨਾ। ਇੱਥੋਂ ਤਾਂ ਮਤਲਬ ਕਿ ਜੇ ਆਪਾਂ ਕਹੀਏ ਤਾਂ ਪਦਮ ਸ਼੍ਰੀ ਵਰਗੇ ਸੁਰਜੀਤ ਪਾਤਰ ਸਾਹਿਬ ਵਰਗੀਆਂ ਹਸਤੀਆਂ ਵੀ ਜਦੋਂ ਇੱਥੋਂ ਗਈਆਂ। ਤੇ ਪਰ ਕਹਿੰਦੇ ਕਿ ਹੁਣ ਇਹਨਾਂ ਦਿਨਾਂ ਦੇ ਵਿੱਚ ਇਸ ਪਹਿਲੂ ਦੇ ਉੱਤੇ ਕਿ ਇੱਥੋਂ ਪੰਜਾਬ ਦੇ ਕਿਸੇ ਰਾਜਨੀਤਿਕ ਧਿਰ ਨੇ ਇਹਨਾਂ ਦੀ ਲੀਡਰਸ਼ਿਪ 'ਚੋਂ ਕਿਸੇ ਨੇ ਸੁਨੇਹਾ ਲਾ ਕੇ ਚਿੱਠੀ ਜਾਰੀ ਕਰਾਈ ਹੋਣੀ, ਇੱਥੋਂ ਤੱਕ ਦੀਆਂ ਚਰਚਾ, ਮਤਲਬ ਜਿੰਨੇ ਮੂੰਹ ਓਨੀਆਂ ਗੱਲਾਂ ਹੋਣਗੀਆਂ, ਪਰ ਪ੍ਰਧਾਨ ਮੰਤਰੀ ਨਾਂ 'ਤੇ ਚਿੱਠੀ ਆਉਣਾ ਪਰਿਵਾਰ ਲਈ ਹੌਸਲਾ ਹੁੰਦਾ ਹੈ।
ਜੀ ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ ਜੀ। ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ।
ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ।
ਥੈਂਕ ਯੂ।